ਪਹਿਲੀ ਸਤਸੰਗਤ ਪਿਆਰ ਨਾਲ ਕਹੋ, ਧੰਨ ਨਾਲ ਕਹੋ। ਸਤਸੰਗਤ, ਅੱਜ ਕੁਛ ਸਮੇਂ ਬਾਅਦ ਆਪ ਦੇ ਦਰਸ਼ਨਾਂ ਦਾ ਅਤੇ ਪ੍ਰਵਚਨ ਸੁਣਨ ਦਾ ਦਾਤਾਰ ਨੇ ਅਵਸਰ ਦਿੱਤਾ ਹੈ। ਕੁਛ ਅਰਸੇ ਤੋਂ ਬਾਅਦ ਹੀ ਅੱਜ ਇਸ ਸ਼ਹਿਰ ਦੇ ਵਿੱਚ ਮਿਲ ਕੇ ਅਸੀਂ ਬੈਠੇ ਹੋਏ ਹਾਂ। ਦਾਤਾਰ ਦੀ ਕਿਰਪਾ ਹੋਵੇ, ਸਤਿਗੁਰੂ ਦਾ ਰਹਿਮੋ ਕਰਮ ਹੋਵੇ, ਤਦੇ ਮਿਲ ਕੇ ਬਹਿ ਸਕਦੇ ਹਾਂ। ਨਹੀਂ ਤਾਂ ਅੱਜ ਜੋ ਸੰਸਾਰ ਦੀ ਹਾਲਤ ਹੈ, ਕਿਸੇ ਕੋਲੋਂ ਵੀ ਕੋਈ ਲੁਕੀ ਛੁਪੀ ਨਹੀਂ ਹੈ ਜਿਸਦਾ ਕੋਈ ਜ਼ਿਕਰ ਕੀਤਾ ਜਾਏ। ਭਲੀ ਪ੍ਰਕਾਰ ਸਾਰੇ ਜਾਣਦੇ ਹੋ, ਟੀਵੀ ਵਿੱਚ ਵੀ ਦੇਖ ਲੈਂਦੇ ਹਾਂ, ਸੁਣ ਲੈਂਦੇ ਹਾਂ, ਅਖਬਾਰਾਂ ਦੇ ਵਿੱਚ ਵੀ ਪੜ੍ਹ ਲੈਂਦੇ ਹਾਂ, ਰੇਡੀਓ ਦੇ ਵਿੱਚ ਵੀ ਸੁਣ ਲੈਂਦੇ ਹਾਂ। ਅੱਜ ਦਾ ਸੰਸਾਰ ਔਰ ਅੱਜ ਦਾ ਇਨਸਾਨ ਕਿਸ ਤਰਫ ਜਾ ਰਿਹਾ ਹੈ, ਇਹ ਸਾਰੇ ਇਨਸਾਨ ਜਾਣਦੇ ਹਨ। ਪਰ ਜਿਸ 'ਤੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਨੂੰ ਆਪ ਜੇ ਸੰਤਾਂ ਦਾ ਮਿਲਾਪ ਹੁੰਦਾ ਹੈ, ਉਹ ਫਿਰ ਆਪਣੇ ਜੀਵਨ ਨੂੰ ਸਵਾਰ ਲੈਂਦੇ ਹਨ। ਕਿਉਂਕਿ ਇਨਸਾਨ ਨੂੰ ਜਿਹੋ ਜਿਹੀ ਸੰਗਤੀ ਮਿਲਦੀ ਹੈ, ਜਿਹੋ ਜਿਹਾ ਸੰਗ ਮਿਲਦਾ ਹੈ, ਉਹ ਜਿਹਾ ਇਨਸਾਨ ਬਣ ਜਾਂਦਾ ਹੈ। ਹੁਣੇ ਤੁਸੀਂ ਜ਼ਿਕਰ ਸੁਣ ਰਹੇ ਸੋ ਕਿ ਚੋਰ ਡਾਕੂ ਜਾਂ ਕੋਈ ਡਾਕਟਰ ਵਕੀਲ ਸ਼ੁਰੂ ਤੋਂ ਨਹੀਂ ਪੈਦਾ ਹੁੰਦੇ। ਜਿਹੋ ਜਿਹੀ ਸੰਗਤੀ ਜੇ ਡਾਕਟਰ ਦੀ ਮਿਲੀ ਤਾਂ ਡਾਕਟਰ ਬਣ ਗਿਆ, ਵਕੀਲ ਦੀ ਮਿਲੀ ਤਾਂ ਵਕੀਲ ਬਣ ਗਿਆ, ਚੋਰ ਦੀ ਮਿਲੀ ਤਾਂ ਚੋਰ ਬਣ ਗਿਆ, ਸ਼ਰਾਬੀ ਦੀ ਮਿਲੀ ਤਾਂ ਸ਼ਰਾਬੀ ਬਣ ਗਿਆ। ਜਿਹੋ ਜਿਹੀ ਇਨਸਾਨ ਨੂੰ ਸੰਗਤ ਮਿਲਦੀ ਹੈ, ਉਹ ਜਿਹਾ ਬਣ ਜਾਂਦਾ ਹੈ। ਸੰਸਾਰ ਦੀ ਸੰਗਤ ਕਰਨ ਨਾਲ ਉਹ ਜਿਹਾ ਬਣ ਜਾਂਦਾ ਹੈ, ਅਤੇ ਕੀ ਸੰਤਾਂ ਦੀ ਸੰਗਤ ਕਰਨ ਨਾਲ ਕੀ ਸੰਤ ਨਹੀਂ ਬਣ ਸਕਦਾ? ਸੰਤ ਵੀ ਬਣ ਸਕਦਾ ਹੈ। ਆਪ ਜਿਤਨੇ ਵੀ ਮਹਾਤਮਾ ਬੈਠੇ ਹੋਏ ਹੋ, ਭਗਤ ਬੈਠੇ ਹੋਏ ਹੋ, ਆਪਣੇ ਸਤਿਗੁਰੂ 'ਤੇ ਵਿਸ਼ਵਾਸ ਰੱਖ ਕੇ, ਅਕੀਦਾ ਰੱਖ ਕੇ ਅੱਜ ਸੰਸਾਰ ਨੂੰ ਆਵਾਜ਼ ਦੇ ਰਹੇ ਹੋ। ਕਿਉਂਕਿ ਸੰਸਾਰ ਬੜਾ ਭੁਲੇਖਿਆਂ ਦੇ ਵਿੱਚ ਪਿਆ ਹੋਇਆ ਹੈ ਕਿ ਆਪਣੇ ਆਪ ਅਸੀਂ ਪ੍ਰਭੂ ਨੂੰ ਜਾਣ ਲਵਾਂਗੇ ਆਪਣੀ ਭਗਤੀ ਦੇ ਨਾਲ, ਆਪਣੇ ਯਤਨਾਂ ਦੇ ਨਾਲ, ਆਪਣੀ ਪਾਠ ਪੂਜਾ ਦੇ ਨਾਲ, ਸਮਾਧੀਆਂ ਦੇ ਨਾਲ, ਵੱਡੇ ਵੱਡੇ ਜੱਗ ਲਗਾ ਕੇ ਉਹਨਾਂ ਦੇ ਨਾਲ, ਕਿਸੇ ਪਹਾੜ 'ਤੇ ਤਪੱਸਿਆ ਕਰਕੇ ਬੈਠ ਕੇ ਉਹਦੇ ਨਾਲ ਜਾਣ ਲਵਾਂਗੇ, ਕਿਸੇ ਗੁਫਾ ਦੇ ਵਿੱਚ ਬੈਠ ਜਾਵਾਂਗੇ ਤਾਂ ਜਾਣ ਲਵਾਂਗੇ, ਕਿਸੇ ਅਸਥਾਨ 'ਤੇ ਜਾ ਕੇ ਡੇਰੇ ਲਗਾ ਲਵਾਂਗੇ ਫਿਰ ਤਾਂ ਸਾਨੂੰ ਮਿਲ ਹੀ ਜਾਏਗਾ। ਇਹ ਜਿਤਨੇ ਵੀ ਇਨਸਾਨ ਨੇ ਪ੍ਰਭੂ ਤੱਕ ਪਹੁੰਚਣ ਦੇ ਜ਼ਰੀਏ ਕਰਦਾ ਹੈ, ਜੇ ਇਹਨੂੰ ਕਹੀਏ ਇਨਸਾਨ ਨੂੰ ਬਈ ਇਸ ਤਰ੍ਹਾਂ ਨਹੀਂ ਤੈਨੂੰ ਮਿਲੇਗਾ। ਕਹਿੰਦੇ ਹਨ ਕਿ ਮੈਂ ਤੇ ਭਗਤੀ ਕਰਦਾ ਚੱਲਾ ਜਾ ਰਿਹਾ ਹਾਂ, ਕਦੀ ਨਾ ਕਦੀ ਤੇ ਮਿਲੇਗਾ, ਜੇ ਇਸ ਜਨਮ ਵਿੱਚ ਨਾ ਮਿਲਿਆ ਤੇ ਅਗਲੇ ਤੇ ਜ਼ਰੂਰ ਮਿਲ ਜਾਏਗਾ। ਤੈਨੂੰ ਕੀ ਪਤਾ ਕਿ ਅਗਲਾ ਜਨਮ ਤੈਨੂੰ ਫਿਰ ਇਨਸਾਨ ਦਾ ਹੀ ਮਿਲੇਗਾ, ਪਤਾ ਨਹੀਂ ਕਿਹੜੀ ਜੂਨੀ ਦੇ ਵਿੱਚ ਤੂੰ ਧਕੇਲਿਆ ਜਾਏਗਾ। ਜਿਨ੍ਹਾਂ ਦੁਨੀਆਂ ਨੂੰ ਆਪਣੀ ਹੋਸ਼ ਨਹੀਂ ਤੇ ਪ੍ਰਭੂ ਕੀ ਜਾਣ ਸਕਦੀਆਂ ਹਨ। ਇਹ ਕੇਵਲ ਤੇਰੇ ਹਿੱਸੇ ਦੇ ਵਿੱਚ ਹੀ ਹੈ। ਇਹ ਸਮਾਂ, ਇਹ ਅਵਸਰ, ਇਹ ਆਵਾਜ਼ ਤੇਰੇ ਕੰਨਾਂ ਤੱਕ ਪਹੁੰਚਾਈ ਜਾਂਦੀ ਹੈ। ਜੋ ਵੀ ਇਸ ਆਵਾਜ਼ ਨੂੰ ਸੁਣ ਕੇ, ਨਹੀਂ ਤੇ ਆਮ ਤੇ ਇਹੋ ਜਿਹੇ ਮਿਲਦੇ ਹਨ ਕਿ ਮੈਂ ਨਾ ਮੰਨੂੰ, ਮੈਂ ਨਹੀਂ ਮੰਨਦਾ। ਭਾਵਾਂ ਤੁਸੀਂ ਗੱਲਾਂ ਠੀਕ ਕਹਿੰਦੇ ਹੋ ਪਰ ਮੇਰਾ ਮਨ ਨਹੀਂ ਮੰਨਦਾ, ਮੈਂ ਨਹੀਂ ਬਦਲ ਸਕਦਾ। ਪਰ ਸਤਸੰਗ ਜੇ ਬਦਲਾਉਣਾ ਚਾਹੀਏ, ਆਪਣੇ ਆਪ ਨੂੰ ਬਦਲਿਆ ਵੀ ਜਾਂਦਾ ਹੈ। ਹਾਂ, ਆਪਣੀ ਮਰਜ਼ੀ ਨਾ ਹੋਵੇ ਬਦਲਣ ਦੀ ਤੇ ਉਹ ਵੱਖਰੀ ਗੱਲ ਹੈ। ਸੰਸਾਰ ਦੇ ਵਿੱਚ ਅਸੀਂ ਕੰਮਾਂ ਵਿੱਚ ਬਦਲ ਜਾਂਦੇ ਹਾਂ, ਅਨਪੜ੍ਹ ਹੁੰਦੇ ਹਾਂ, ਉਸਤਾਦ ਦੀ ਸੰਗਤ ਮਿਲਦੀ ਹੈ, ਪੜ੍ਹੇ ਲਿਖੇ ਹੋ ਜਾਂਦੇ ਹਾਂ, ਬੜੇ ਬੜੇ ਅਹੁਦਿਆਂ ਤੇ ਪਹੁੰਚ ਜਾਂਦੇ ਹਾਂ। ਉਸ ਵੇਲੇ ਮਨ ਨੂੰ ਅਸੀਂ ਜਿਹਦੇ ਕੋਲ ਜਾਂਦੇ ਹਾਂ ਉੱਥੇ ਆਪਣਾ ਮਨ ਨਹੀਂ ਲੜਾਉਂਦੇ, ਉਹਦੀ ਮਤ ਲੈ ਲੈਂਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਸਤਿਗੁਰੂ ਦੇ ਕੋਲ ਆਉਂਦੇ ਹਾਂ ਤੇ ਸਤਿਗੁਰੂ ਦੀ ਮਤ ਜਿਸਲੇ ਲੈਂਦੇ ਹਾਂ ਤੇ ਫਿਰ ਅਸੀਂ ਭਗਤਾਂ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਹਾਂ। ਕਿਉਂਕਿ ਕਿਹਾ ਕਿ ਜਿਨ ਜਿਸ ਮਾਨਸ ਤੇ ਦੇਵਤੇ ਕੀਏ ਤੇ ਕਰਨ ਕਰਤਨ ਲਾਗੀ ਬਾਰ। ਪਹਿਲੇ ਸਾਨੂੰ ਮਨੁੱਖ ਬਣਾਉਂਦਾ ਹੈ। ਕੋਈ ਕਹਿੰਦੇ ਹਨ ਕਿ ਅਸੀਂ ਮਨੁੱਖ ਨਹੀਂ ਹਾਂ, ਕੀ ਤੁਹਾਨੂੰ ਨਜ਼ਰ ਆਉਂਦੇ ਹਾਂ। ਜੇ ਮਨੁੱਖ ਜਾਮੇ ਵਿੱਚ ਅਸੀਂ ਮਨੁੱਖ ਹੁੰਦੇ ਫਿਰ ਇਹ ਨਾ ਲਿਖਿਆ ਹੁੰਦਾ ਕਿ ਕਰਤੂਤ ਪਸ਼ੂ ਦੀ ਮਾਨਸ ਜਾਤ। ਹੁਣ ਇਹ ਹੀ ਕੁਛ ਹੋ ਰਿਹਾ। ਦੇਖਣ ਵਿੱਚ ਇਨਸਾਨ ਨਜ਼ਰ ਆਉਂਦਾ ਹੈ ਪਰ ਜਿਸਲੇ ਉਹਦੇ ਕਰਮ ਸਾਹਮਣੇ ਆਉਂਦੇ ਹਨ ਤੇ ਮੇਰਾ ਖਿਆਲ ਹੈ ਕਿ ਪਸ਼ੂ ਵੀ ਇਹੋ ਜਿਹੇ ਕਰਮ ਨਹੀਂ ਕਰਦੇ ਹੋਣੇ ਕਿ ਜਿਹੜਾ ਅੱਜ ਦਾ ਇਨਸਾਨ ਕਰ ਰਿਹਾ। ਤੇ ਆਓ ਸਾਧ, ਪਹਿਲੇ ਇਹਨੇ ਸਾਨੂੰ ਇਨਸਾਨ ਬਣਾਇਆ ਤੇ ਫਿਰ ਮਨੁੱਖ ਤੋਂ ਦੇਵਤਾ ਬਣਾ ਦਿੱਤਾ। ਕਿਉਂਕਿ ਆਪ ਜਾਣਦੇ ਹੋ ਕਿ ਦੇਵਤਿਆਂ ਦੀ ਨਗਰੀ ਦੇ ਵਿੱਚ ਜਿਸਲੇ ਬੈਠੇ ਹੋਈਦਾ ਹੈ ਤੇ ਕੁਛ ਪਤਾ ਦੁਨੀਆਂ ਦਾ ਨਹੀਂ ਹੁੰਦਾ। ਹੁਣ ਜਿਸ ਤਰ੍ਹਾਂ ਸਵੇਰ ਤੋਂ ਬੈਠੇ ਹੋਏ ਹੋ, ਕੋਈ ਪਤਾ ਨਹੀਂ ਕਿ ਕੀ ਹੋ ਰਿਹਾ ਸੰਸਾਰ ਦੇ ਵਿੱਚ, ਕੀ ਨਹੀਂ ਹੋ ਰਿਹਾ। ਕਿਉਂਕਿ ਆਪਣੇ ਧਿਆਨ ਨੂੰ ਅਸੀਂ ਇਸੇ ਪਾਸੇ ਲਗਾਇਆ ਹੋਇਆ ਹੈ ਕਿ ਪਤਾ ਨਹੀਂ ਕੋ ਕਿਹੜਾ ਕੋਈ ਲਫ਼ਜ਼, ਕੋਈ ਸੰਤ ਮਹਾਤਮਾ ਕਹਿ ਜਾਏਗਾ, ਚਾਹੇ ਉਹ ਗੀਤ ਵਿੱਚ ਕਹਿ ਦੇ, ਚਾਹੇ ਸਪੀਚ ਵਿੱਚ ਕਹਿ ਦੇ। ਸਾਡੇ ਜੀਵਨ ਨੂੰ ਉਹ ਬੜਾ ਸੁਖਦਾਈ ਹੋਵੇ, ਸਾਡੇ ਜੀਵਨ ਨੂੰ ਸਵਾਰਨ ਵਾਲਾ ਹੋਵੇ। ਕਿਉਂਕਿ ਸੰਗ ਜਿਸ ਤਰ੍ਹਾਂ ਵੀ ਕਰੀਏ ਉਹ ਅਜਿਹੀ ਇਨਸਾਨ ਬਣ ਜਾਂਦਾ ਹੈ। ਤੁਸੀਂ ਸਾਰੇ ਸੰਤ ਬੈਠੇ ਹੋਏ ਹੋ ਔਰ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਅਸੀਂ ਸੰਤਰੇ ਨੂੰ ਦੇਖਦੇ ਹਾਂ, ਉੱਤੋਂ ਤੋਂ ਸਾਨੂੰ ਇੱਕ ਹੀ ਨਜ਼ਰ ਆਉਂਦਾ ਹੈ ਪਰ ਜਿਸ ਵੇਲੇ ਉਹਨੂੰ ਖੋਲ ਕੇ ਦੇਖਦੇ ਹਾਂ ਤੇ ਅਲੱਗ ਅਲੱਗ ਪਾੜੀਆਂ ਅੰਦਰ ਹੁੰਦੀਆਂ ਹਨ। ਉਸਦੇ ਨਾਲ ਨਾਲ ਅਸੀਂ ਖਰਬੂਜਾ ਵੀ ਦੇਖਦੇ ਹਾਂ, ਉਸਦੇ ਉੱਤੇ ਲਾਈਨਾਂ ਲੱਗੀਆਂ ਆਉਂਦੀਆਂ ਨੇ ਇੱਕ ਇੱਕ ਪਾੜੀ ਦੀ, ਪਰ ਜਿਸ ਵੇਲੇ ਉਹਨੂੰ ਕੱਟਣੇ ਆ ਤੇ ਅੰਦਰੋਂ ਇੱਕ ਹੁੰਦਾ ਹੈ। ਇਸੇ ਤਰ੍ਹਾਂ ਸੰਤ ਵੀ ਚਾਹੇ ਬਾਹਰੋਂ ਤੁਹਾਨੂੰ ਅਲੱਗ ਅਲੱਗ ਲੱਗਦੇ ਹਨ ਪਰ ਅੰਦਰ ਇਹਨਾਂ ਦੇ ਇੱਕ ਹੀ ਜੋਤ ਸਮਾਈ ਹੋਈ ਹੈ, ਇੱਕ ਪ੍ਰਭੂ ਦਾ ਵਾਸ ਇਹਨਾਂ ਦੇ ਅੰਦਰ ਹੈ। ਔਰ ਸੰਸਾਰ ਨੂੰ ਭਾਵਾਂ ਉੱਤੋਂ ਅਸੀਂ ਇੱਕ ਵੇਖਦੇ ਹਾਂ ਪਰ ਉਹ ਸੰਤਰੇ ਦੀ ਤਰ੍ਹਾਂ ਉਹ ਅਲੱਗ ਅਲੱਗ ਹੀ ਫਾੜੀਆਂ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਪਰ ਇਹ ਮਹਾਤਮਾ ਪੂਜਾ ਵੀ ਇੱਕ ਦੀ ਕਰਦੇ ਹਨ। ਜਿਸ ਤਰ੍ਹਾਂ ਰੋਜ਼ ਹੀ ਪੜ੍ਹਨੇ ਆ ਕਿ ਇੱਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ, ਦੂਜਾ ਗਾਏ ਸਿਮਰੀਏ ਜੋ ਜੰਮੇ ਤੇ ਮਰ ਜਾਏ। ਕਿਹਾ ਕਿ ਇੱਕ ਦੀ ਇਹ ਪੂਜਾ ਕਰਦੇ ਹਨ, ਇੱਕ ਦੀ ਸੰਭਾਲ ਕਰਦੇ ਹਨ, ਕਿਉਂਕਿ ਸਾਨੂੰ ਇੱਕ ਦੇ ਨਾਲ ਸਤਿਗੁਰੂ ਨੇ ਜੋੜਿਆ, ਜਿਹੜਾ ਕਿ ਇੱਕ ਹੀ ਭਗਵਾਨ ਪਰਮਾਤਮਾ ਈਸ਼ਰ ਨਿਰਾਕਾਰ ਵਾਹਿਗੁਰੂ ਅੱਲਾ ਗਾਡ, ਚਾਹੇ ਕੋਈ ਵੀ ਅਸੀਂ ਨਾਂ ਲੈ ਲਈਏ, ਇੱਕ ਦੇ ਨਾਲ ਸਾਨੂੰ ਜੋੜਿਆ। ਤੇ ਜਿਹੜਾ ਇੱਕ ਦੇ ਨਾਲ ਜੁੜ ਜਾਏ ਉਹ ਇੱਕੋ ਪਰਿਵਾਰ ਹੁੰਦਾ। ਜਿਸ ਆਪਣ ਨਿਆ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ, ਇੱਕ ਹੀ ਪ੍ਰਭੂ ਪਰਮਾਤਮਾ ਦੀ ਅਸੀਂ ਸੰਤਾਨ ਸਾਂ, ਤੇ ਸਾਨੂੰ ਇੱਕ ਦੇ ਨਾਲ ਹੀ ਸਤਿਗੁਰੂ ਨੇ ਜੋੜ ਦਿੱਤਾ। ਅਸੀਂ ਤਦੇ ਹੁਣ ਇੱਕੋ ਪਰਿਵਾਰ ਕਹਿਲਾਨੇ ਆ, ਚਾਹੇ ਉਹ ਲੱਖਾਂ ਲੱਖਾਂ ਦਾ ਪਰਿਵਾਰ ਹੋਵੇ। ਜਿਸ ਤਰ੍ਹਾਂ ਹੁਣੀ ਕੁਝ ਸਮਾਂ ਹੋਇਆ ਦਿੱਲੀ ਦੇ ਵਿੱਚ ਸਮਾਗਮ ਜੋ ਹੋਇਆ, ਤੁਸੀਂ ਦੇਖਿਆ ਕਿ ਲੱਖਾਂ ਲੱਖਾਂ ਦੀ ਹਾਜ਼ਰੀ ਦੇ ਵਿੱਚ ਕੀ ਆਪਣੇ ਦੇਸ਼ ਦੇ ਕੀ ਦੂਸਰੇ ਦੇਸ਼ਾਂ ਦੇ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਆਪਣੇ ਆਪਣੀਆਂ ਭਾਵਨਾ ਉਹਨਾਂ ਨੇ ਪ੍ਰਗਟ ਕੀਤੀਆਂ ਮਨ ਦੀਆਂ। ਹੁਣ ਵੀ ਤੁਸੀਂ ਸੁਣਿਆ ਹੈ ਕਿ ਕੁਛ ਉਹਨਾਂ ਦੇਸ਼ਾਂ ਦੇ ਮਹਾਂਪੁਰਸ਼ ਉਹਨਾਂ ਨੇ ਹੁਣ ਵੀ ਆਪਣੀ ਗੱਲ ਕਹੀ ਆਪਣੇ ਵਿਚਾਰਾਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ, ਕਿਉਂਕਿ ਸਾਧ ਸੰਗਤ ਦਾ ਤਾਰ ਦੀ ਇਤਨੀ ਕਿਰਪਾ ਹੋਈ ਹੈ ਤੇ ਅੱਜ ਅਸੀਂ ਮਿਲ ਕੇ ਬੈਠੇ ਹੋਏ ਹਾਂ, ਤੇ ਕੋਈ ਵੀ ਮਿਲ ਕੇ ਨਹੀਂ ਬਹਿ ਸਕਦਾ। ਸੰਸਾਰ ਤੇ ਇਸ ਤਰ੍ਹਾਂ ਕਦੀ ਵੀ ਇਸਦੇ ਮੂੰਹ ਚੋਂ ਨਹੀਂ ਨਿਕਲਿਆ ਕਿ ਬਸ ਦਾਤਾਰ ਤੇਰੀ ਕਿਰਪਾ, ਨਾ ਕਿਸੇ ਮਾਇਆ ਦਾ ਅੰਤ ਹੁੰਦਾ ਹੈ। ਜੇ ਹੁੰਦੀ ਹੈ ਤੇ ਫਿਰ ਵੀ ਅਜੇ ਕੋਈ ਸੀਮਾ ਨਹੀਂ ਕਿ ਕਿੱਥੋਂ ਸ਼ੁਰੂ ਹੋਏ ਤੇ ਕਿੱਥੇ ਖਤਮ ਹੋਏ। ਜਿਨ੍ਹਾਂ ਕੋਲ ਸੈਂਕੜੇ ਹਨ ਉਹ ਵੀ ਕਹਿੰਦਾ ਹੋਰ ਚਾਹੀਦੇ ਹਨ, ਜਿਹਨਾਂ ਕੋਲ ਹਜ਼ਾਰਾਂ ਉਹ ਵੀ ਕਹਿੰਦਾ ਹੋਰ ਚਾਹੀਦੇ ਹਨ, ਜਿਸ ਕੋਲ ਲੱਖਾਂ ਕਰੋੜਾਂ ਵੀ ਹੋ ਜਾਂਦੇ ਹਨ ਉਹ ਵੀ ਕਹਿੰਦਾ ਹੋਰ ਚਾਹੀਦੇ ਨੇ, ਔਰ ਦੂਸਰੇ ਦਾ ਵੀ ਹੱਕ ਛੀਨਣ ਨੂੰ ਗੁਰੇਜ ਨਹੀਂ ਕਰਦੇ। ਇਹਦੀ ਸੀਮਾ ਨਹੀਂ ਹੈ ਕਿ ਕਿੱਥੇ ਕੋਈ ਇਨਸਾਨ ਕਹਿ ਬਸ ਮੈਨੂੰ ਹੋਰ ਨਹੀਂ ਚਾਹੀਦਾ। ਕਦੀ ਕਦੀ ਤੇ ਇਤਨਾ ਬੇਸ਼ੁਕਰਾ ਹੋ ਜਾਂਦਾ ਹੈ ਕਿ ਇਨਸਾਨ ਦੇਖਣ ਵਾਲਾ ਵੀ ਕਹਿੰਦਾ ਹੈ ਕਿ ਕਮਾਲ ਦਾ ਇਨਸਾਨ ਹੈ, ਇਸ ਕੋਲ ਸਭ ਕੁਛ ਹੁੰਦਿਆਂ ਹੋਇਆ ਵੀ ਇਹ ਕਦੇ ਵੀ ਸ਼ੁਕਰ ਗੁਜ਼ਾਰ ਨਹੀਂ ਹੁੰਦਾ। ਇਸੇ ਤਰ੍ਹਾਂ ਇਹ ਕੋਈ ਬੱਚੇ ਪੈਦਾ ਹੋਏ ਤੇ ਦੋਹਾਂ ਦੀਆਂ ਪਿੱਠਾਂ ਆਪਸ ਵਿੱਚ ਜੁੜੀਆਂ ਹੋਈਆਂ, ਉਹ ਜਿੱਧਰ ਇੱਕ ਜਾਵੇ ਜਿਸਲੇ ਟੁਰਨ ਜੋਗੇ ਹੋਏ ਦੂਜਾ ਵੀ ਉੱਧਰ ਹੀ ਸੁਭਾਵਕ ਉਸਨੇ ਜਾਣਾ ਹੀ ਹੈ। ਇੱਕ ਜਿਹੜਾ ਹੈ ਉਹ ਕਹਿੰਦਾ ਦਾਤਾ ਤੇਰਾ ਬੜਾ ਸ਼ੁਕਰ ਹੈ, ਦੂਸਰਾ ਕਹਿੰਦਾ ਹਾਂ ਸ਼ੁਕਰ ਹੈ, ਮੇਰਾ ਦਿਲ ਉੱਧਰ ਕਰਦਾ ਜਾਣ ਨੂੰ ਤੇ ਤੂੰ ਉੱਧਰ ਮੈਨੂੰ ਖਿੱਚਣਾ ਹੈ। ਕੀ ਉਹਦੇ ਪਰਮਾਤਮਾ ਦਾ ਸ਼ੁਕਰ ਕਰਨਾ ਕਿ ਸਾਡੀਆਂ ਪਿੱਠਾਂ ਜੋੜ ਕੇ ਰੱਖ ਦਿੱਤੀਆਂ ਤੇ ਫਿਰ ਵੀ ਤੂੰ ਸ਼ੁਕਰ ਕਰਦਾ ਹੈ। ਉਹ ਕਹਿੰਦਾ ਨਹੀਂ ਬਾਈ ਸ਼ੁਕਰ ਹੀ ਕਰ, ਇਹ ਦਾਤਾਰ ਦੀ ਦੇਣ ਹੈ, ਇਨਸਾਨ ਦੀ ਦੇਣ ਨਹੀਂ ਹੈ। ਇਸੇ ਤਰ੍ਹਾਂ ਸਮਾਂ ਨਿਕਲਦਿਆਂ ਗਿਆ, ਉਹ ਇੱਕ ਤੇ ਗਿੱਲੇ ਸ਼ਿਕਵੇ ਕਰਦਾ ਰਿਹਾ ਤੇ ਦੂਜਾ ਜਿਹੜਾ ਹੈ ਉਹ ਇਸ ਪ੍ਰਭੂ ਨਿਰਾਕਾਰ ਦਾ ਸ਼ੁਕਰ ਮਨਾਉਂਦਾ ਰਿਹਾ, ਭਾਣੇ ਦੇ ਅੰਦਰ ਰਿਹਾ। ਕੁਝ ਸਮਾਂ ਪਾ ਕੇ ਜਿਹੜਾ ਭਾਣੇ ਦੇ ਵਿੱਚ ਸੀ ਉਹ ਸਾਧ ਸੰਗਤ ਖਤਮ ਹੋ ਗਿਆ, ਉਹਦੇ ਵਿੱਚੋਂ ਆਤਮਾ ਨਿਕਲ ਗਈ ਤੇ ਉਹ ਲੋਥ ਜੀ ਰਹਿ ਗਈ। ਫਿਰ ਉਹ ਜਿੱਧਰ ਜਾਵੇ ਉਹਨੂੰ ਉਹ ਵੀ ਨਾਲ ਖਿੱਚਣੀ ਪਵੇ। ਅੱਗੇ ਤੇ ਫਿਰ ਪਿਛੋੜ ਦਾ ਜ਼ੋਰ ਹੁੰਦਾ ਸੀ, ਫਿਰ ਇਸੇ ਤਰ੍ਹਾਂ ਸਮਾਂ ਪਾ ਕੇ ਬਦਬੂ ਵੀ ਆਉਣੀ ਸ਼ੁਰੂ ਹੋ ਗਈ ਤੇ ਫਿਰ ਕਹਿਣ ਲੱਗਾ ਕਿ ਵਾਕਈ ਉਹ ਠੀਕ ਕਹਿੰਦਾ ਸੀ ਕਿ ਜੋ ਵੀ ਪਰਮਾਤਮਾ ਕਰਦਾ ਹੈ ਠੀਕ ਹੀ ਕਰਦਾ ਹੈ, ਪਰਮਾਤਮਾ ਦੇ ਅਸੀਂ ਕਿਸੇ ਕੰਮ ਵਿੱਚ ਦਖਲ ਨਹੀਂ ਦੇ ਸਕਦੇ। ਤੇ ਆਓ ਸਾਧ ਸੰਗਤ, ਇਹ ਕੇਵਲ ਸੰਤਾਂ ਦੇ ਹਿੱਸੇ ਵਿੱਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਹਨ ਕਿ ਜਿਹੜੇ ਪਹਾੜੇ ਦੇ ਅੰਦਰ ਰਹਿ ਕੇ ਆਪਣੀ ਭਗਤੀ ਕਰਦੇ ਜਾਂਦੇ ਹਨ, ਕਿਉਂਕਿ ਸਾਧ ਸੰਗਤ ਅੱਜ ਖਟੋਰਤਾ ਇਤਨੀ ਵੱਧ ਚੁੱਕੀ ਹੈ। ਅਸੀਂ ਦੇਖਦੇ ਹਾਂ ਕਿ ਇੱਕ ਬਾਂਸ ਦਾ ਪੇੜ ਹੁੰਦਾ ਹੈ ਉਹ ਕਿਤਨਾ ਕਠੋਰ ਜਿਹਾ ਹੁੰਦਾ ਹੈ, ਉਹਨਾਂ ਦੀ ਥੋੜ੍ਹੀ ਥੋੜ੍ਹੀ ਦੂਰੀ ਤੇ ਗੰਢਾਂ ਵੀ ਆਉਂਦੀਆਂ ਹਨ, ਛੋਟੇ ਛੋਟੇ ਕੰਢੇ ਵੀ ਹੁੰਦੇ ਹਨ, ਲੰਬਾ ਉੱਚਾ ਵੀ ਹੁੰਦਾ ਹੈ, ਪਰ ਉਹ ਆਪਣੀ ਵਡਿਆਈ ਦੇ ਵਿੱਚ ਹੀ ਪਿਆ ਹੁੰਦਾ ਹੈ ਕਿ ਮੈਂ ਬੜਾ ਉੱਚਾ ਲੰਬਾ ਹਾਂ। ਤਦੇ ਕਿਹਾ ਕਿ ਬਾਂਸ ਬੜਾਈ ਬੂਢਿਆ, ਇਹ ਮਤ ਬੂਢੇ ਕੋਏ, ਚੰਨਨ ਕੇ ਨਿਕਟੇ ਵਸੇ ਬਾਂਸ ਸੁਗੰਧ ਨਾ ਹੋਏ। ਕਹਿੰਦੇ ਹਨ ਕਿ ਚੰਨਨ ਦੇ ਬੂਟੇ ਕੋਲ ਛੋਟੀਆਂ ਛੋਟੀਆਂ ਝਾੜੀਆਂ ਵੀ ਹੋਣ ਕੰਢਿਆਂ ਵਾਲੀਆਂ, ਤੇ ਉਹਨਾਂ ਦੇ ਵਿੱਚ ਵੀ ਖੁਸ਼ਬੂ ਚੰਨਨ ਦੀ ਚਲੀ ਜਾਂਦੀ ਹੈ, ਪਰ ਬਾਂਸ ਦੇ ਅੰਦਰ ਨਹੀਂ ਜਾਂਦੀ, ਕਿਉਂਕਿ ਉਹ ਕਠੋਰ ਵੀ ਹੁੰਦਾ ਹੈ, ਉਹਦੇ ਅੰਦਰ ਗੰਢਾਂ ਆਉਂਦੀਆਂ ਹਨ, ਥੋੜੀ ਥੋੜੀ ਦੂਰੀ ਤੇ ਗੱਠ ਪਈ ਹੁੰਦੀ ਹੈ। ਤਦੇ ਕਿਹਾ ਕਿ ਬਾਂਸ ਵਡਾਈ ਬੂਢਿਆ, ਇਹ ਮਤ ਬੂਢੇ ਕੋਏ, ਚੰਨਨ ਕੇ ਨਿਕਟੇ ਵਸੇ ਬਾਂਸ ਸੁਗੰਧ ਨਾਏ। ਇਸ ਦੇ ਅੰਦਰ ਉਹ ਸੁਗੰਧੀ ਨਹੀਂ ਜਾਂਦੀ, ਕਿਉਂਕਿ ਸੁਗੰਧੀ ਲੈ ਹੀ ਨਹੀਂ ਸਕਦਾ। ਤੇ ਆਓ ਸਾਧ ਸੰਗਤ, ਇਸੇ ਤਰ੍ਹਾਂ ਇਨਸਾਨ ਨੂੰ ਵੀ ਇਸੇ ਤਰ੍ਹਾਂ ਜਿਹੜੇ ਕਠੋਰ ਦਿਲ ਵਾਲੇ ਹੁੰਦੇ ਹਨ ਉਹਨਾਂ ਨੂੰ ਵੀ ਇਹੀ ਦਰਜਾ ਦਿੱਤਾ ਜਾਂਦਾ ਹੈ ਕਿ ਇਨਸਾਨ ਤੁਸੀਂ ਦੇਖਦੇ ਹੋ ਕਿਸੇ ਵੇਲੇ ਕੋਈ ਅੜ ਜਾਂਦਾ ਆਪਣੀ ਗੱਲ ਤੇ, ਇਤਨਾ ਕਠੋਰ ਹੋ ਜਾਂਦਾ, ਸਖਤ ਹੋ ਜਾਂਦਾ ਹੈ, ਉਹਦੇ ਅੰਦਰ ਕੋਈ ਰਹਿਮ ਨਹੀਂ ਆਉਂਦਾ, ਤੇ ਕਹਿੰਦੇ ਆ ਇਹ ਕਿਤਨਾ ਕਠੋਰ ਬੰਦਾ ਹੈ, ਇਹਦੇ ਅੰਦਰ ਦਿਲ ਲੈ ਕੇ ਪੱਥਰ ਹੈ, ਦਿਲ ਤੇ ਫਿਰ ਵੀ ਪਿਘਲ ਜਾਂਦਾ, ਪੱਥਰ ਤੁਸੀਂ ਜਾਣਦੇ ਹੋ ਨਹੀਂ ਪਿਘਲ ਸਕਦਾ। ਤੇ ਆਓ ਸਾਧ ਸੰਗਤ, ਸੰਤ ਮਹਾਤਮਾ ਜਿਤਨੇ ਵੀ ਹੁੰਦੇ ਹਨ ਇਹ ਆਪਣੇ ਵਾਸਤੇ ਜਿੱਥੇ ਪੱਲਾ ਮੰਗਦੇ ਹਨ ਸਾਰੇ ਸੰਸਾਰ ਵਾਲੇ ਵਾਸਤੇ ਹੀ ਪੱਲਾ ਮੰਗਦੇ ਹਨ, ਇਹ ਨਹੀਂ ਕਿ ਆਪਣੇ ਵਾਸਤੇ ਮੰਗ ਲੈਣ, ਨਹੀਂ ਸਾਰੇ ਸੰਸਾਰ ਵਾਸਤੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਪੱਲਾ, ਇਹ ਸਾਰਿਆਂ ਦਾ ਪੱਲਾ ਮੰਗਦੇ ਹਨ, ਇੱਕ ਦੋ ਚਾਰ ਦਸ ਤਾਂ ਨਹੀਂ ਪੱਲਾ ਮੰਗਦੇ। ਇਹਨਾਂ ਨੂੰ ਪਤਾ ਹੈ ਕਿ ਅਸੀਂ ਦੂਜਿਆਂ ਵਾਸਤੇ ਪੱਲਾ ਮੰਗਾਂਗੇ ਤੇ ਸਾਡਾ ਵੀ ਪੱਲਾ ਹੁੰਦਾ ਚੱਲਾ ਜਾਏਗਾ। ਤੇ ਆਓ ਸਾਧ ਸੰਗਤ, ਜੇ ਅਸੀਂ ਇੱਕ ਉਂਗਲੀ ਕਿਸੇ ਵੱਲ ਕਰਨੇ ਆ ਤੇ ਚਾਰ ਉਂਗਲੀਆਂ ਸਾਡੇ ਵੱਲ ਆਪਣੇ ਆਪ ਹੀ ਆ ਜਾਂਦੀਆਂ, ਕੀਤੀਆਂ ਨਹੀਂ ਜਾਂਦੀਆਂ, ਆਪਣੇ ਆਪ ਹੀ ਹੋ ਜਾਂਦੀਆਂ। ਉਹ ਤੁਸੀਂ ਕਰਕੇ ਬਿਸ਼ੱਕ ਦੇਖੋ, ਜੇ ਇੱਕ ਉਂਗਲੀ ਕਿਸੇ ਵੱਲ ਕਰੀਏ ਤੇ ਚਾਰ ਆਪਣੇ ਵੱਲ ਆ ਜਾਂਦੀਆਂ। ਇਸੇ ਕਰਕੇ ਸੰਤ ਮਹਾਤਮਾ ਇਹ ਹਰ ਵਕਤ ਹੀ ਕਹਿੰਦੇ ਹਨ ਕਿ ਦਾਤਾਰ ਕਿਰਪਾ ਕਰਨਾ ਸਾਰੇ ਸੰਸਾਰ ਨੂੰ ਸਮਤੀ ਦੇਣਾ, ਕਿਉਂਕਿ ਹਰ ਕੋਈ ਆਪਣੀ ਆਪਣੀ ਚਾਲ ਤੇ ਚੱਲ ਰਿਹਾ ਹੈ, ਪਰ ਅਸੀਂ ਇਹ ਵੀ ਦੇਖਿਆ ਕਿ ਕਿਸੇ ਦੀ ਚਾਲ ਟੇਢੀ ਮੇਢੀ ਹੋਵੇ ਜਾਂ ਕਿਸੇ ਵਿਚਾਰੇ ਦੇ ਲੱਤਾਂ ਦੇ ਵਿੱਚ ਕੋਈ ਤਕਲੀਫ ਹੋਵੇ ਤੇ ਉਹ ਟੇਢਾ ਚੱਲੇ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਇਸ ਤਰ੍ਹਾਂ ਟੇਢੇ ਨਹੀਂ ਚੱਲਣ ਲੱਗ ਪੈਂਦੇ। ਹਾਂ, ਕੋਈ ਮੂੜ ਮੱਤ ਹੋਣ ਜਿਨ੍ਹਾਂ ਦੇ ਅੰਦਰ ਦਰਦ ਨਹੀਂ ਹੁੰਦੀ ਕਿਸੇ ਦੂਸਰੇ ਵਾਸਤੇ, ਉਹ ਭਾਵੇਂ ਨਕਲਾਂ ਲਾ ਕੇ ਟੇਢੇ ਚੱਲ ਕੇ ਦੱਸਣ ਲੱਗ ਪੈਣ, ਪਰ ਜਿਹੜੇ ਸਿਆਣੇ ਹੁੰਦੇ ਹਨ ਉਹ ਅਰਦਾਸ ਕਰਦੇ ਹਨ ਕਿ ਦਾਤਾਰ ਕਿਰਪਾ ਕਰਨਾ ਇਹਦੀਆਂ ਵੀ ਲੱਤਾਂ ਠੀਕ ਹੋ ਜਾਣ ਤਾਂ ਕਿ ਇਹ ਵੀ ਅੱਛੀ ਤਰ੍ਹਾਂ ਚੱਲ ਪਾਏ। ਆਓ ਸਾਧ ਸੰਗਤ, ਇਤਨਾ ਨਰਮ ਹਿਰਦਾ ਇਹ ਸਤਿਗੁਰੂ ਦੇ ਦਰ ਤੇ ਆ ਕੇ ਹੀ ਹੁੰਦਾ ਹੈ, ਨਹੀਂ ਤੇ ਸੰਸਾਰ ਦੇ ਵਿੱਚ ਤੇ ਕਠੋਰਤਾ ਹੀ ਸਿਖਾਈ ਜਾਂਦੀ ਹੈ, ਕਦੋਂ ਝੁਕਣਾ ਸਿਖਾਇਆ ਜਾਂਦਾ ਹੈ। ਅੱਜ ਸਾਧ ਸੰਗਤ ਬੱਚਾ ਵੀ ਆਪਣੇ ਮਾਤਾ ਪਿਤਾ ਅੱਗੇ ਨਹੀਂ ਝੁਕਦਾ, ਉਹ ਵੀ ਸਾਸਨ ਆਕੜ ਕੇ ਦੂਰੋਂ ਪਾਵਾਂ ਕਹਿ ਦੇ ਰਾਮ ਰਾਮ ਸਤਿ ਸ੍ਰੀ ਅਕਾਲ, ਵੱਖਰੀ ਗੱਲ। ਪਰ ਸੰਤਾਂ ਦਾ ਬੱਚਾ ਬੱਚਾ ਜਿਸਲੇ ਸਾਧਸੰਗ ਵੱਡਿਆਂ ਦੇ ਬਜ਼ੁਰਗਾਂ ਦੇ ਪੈਰਾਂ ਤੇ ਗਿਰਦਾ ਹੈ ਤੇ ਵੇਖਣ ਵਾਲੇ ਵੀ ਹੈਰਾਨ ਹੁੰਦੇ ਹਨ ਕਿ ਤੁਸੀਂ ਕੀ ਬੱਚਿਆਂ ਨੂੰ ਸਿਖਾਇਆ ਹੈ ਕਿ ਇਹ ਪੈਰਾਂ ਨੂੰ ਵਾਰ ਵਾਰ ਹੱਥ ਲਾਉਂਦੇ ਹਨ ਤੇ ਸਾਧਸੰਗ ਤੇ ਹੀ ਕੋਈ ਮਹਾਂਪੁਰਸ਼ ਖੜੇ ਸਨ ਉਹ ਕਹਿੰਦੇ ਹਨ ਕਿ ਪੈਰਾਂ ਨੂੰ ਹੀ ਹੱਥ ਲਾਉਂਦੇ ਹਨ ਕੋਈ ਗਲੇ ਨੂੰ ਤੇ ਨਹੀਂ ਪਕੜਦੇ ਤੇ ਆਓ ਸਾਧਸੰਗ ਕਿਉਂਕਿ ਪੈਰਾਂ ਤੇ ਨਿਮਣਾ ਜਿਹੜਾ ਹੈ ਇਹ ਪੁਰਾਤਨ ਰੀਤੀ ਚੱਲੀ ਆਈ ਹੈ ਕੋਈ ਹੁਣ ਦੀ ਨਹੀਂ ਹੈ ਤੇ ਇਹ ਸਾਧਸੰਗ ਜੁਗੋ ਜੁਗੋ ਤੋਂ ਇਹ ਰੀਤੀ ਚੱਲੀ ਆਈ ਕਿ ਉਲਟਾ ਖੇਲ ਪਰਮ ਦਾ ਪੈਰਾਂ ਉੱਪਰ ਸੀਸ ਨਵਾਇਆ ਕਹਿੰਦੇ ਹਨ ਕਿ ਸੰਸਾਰ ਵਾਸਤੇ ਉਲਟਾ ਖੇਲ ਹੁੰਦਾ ਹੈ ਪੈਰਾਂ ਤੇ ਸੀਸ ਨਵਾਉਣਾ ਪਰ ਇਹ ਸਾਧਸੰਗ ਜਦੋਂ ਜਦੋਂ ਵੀ ਮਹਾਤਮਾ ਆਏ ਉਹਨਾਂ ਨੇ ਪੈਰਾਂ ਤੇ ਹੀ ਚੁੱਕਣਾ ਦੱਸਿਆ ਕਿਹਾ ਕਿ ਚੁੱਕ ਜਾ ਦਿਲੇ ਮਗਮੂਨ ਚੁੱਕ ਚੁੱਕ ਚੁੱਕਣੇ ਵਾਲੇ ਕੋ ਖੁਦਾ ਮਿਲਦਾ ਹੈ ਸਾਧਸੰਗ ਫਿਰ ਖੁਦਾ ਤਦੇ ਹੀ ਮਿਲਿਆ ਅਸੀਂ ਇੱਕ ਗੁਰੂ ਦੇ ਚਰਨਾਂ ਤੇ ਸਿਰ ਰੱਖਿਆ ਤੇ ਅੱਜ ਬੱਚਾ ਬੱਚਾ ਸਾਨੂੰ ਸਜਦੇ ਕਰ ਰਿਹਾ ਅੱਜ ਬੱਚਾ ਬੱਚਾ ਸਾਨੂੰ ਨਮਸਕਾਰਾਂ ਕਰ ਰਿਹਾ ਕਿਸ ਪਿੱਛੇ ਕਰ ਰਿਹਾ ਪਹਿਲੇ ਤੇ ਕਦੀ ਨਹੀਂ ਕਿਸੇ ਕੀਤੀਆਂ ਇਹ ਸਤਿਗੁਰੂ ਦਾ ਹੀ ਪ੍ਰਤਾਪ ਸਤਿਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਸਤਿਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਜਗ੍ਹਾ ਦਿੱਤੀ ਤੇ ਆਪਣੇ ਜੀਵਨ ਨੂੰ ਸਤਿਗੁਰੂ ਦੇ ਆਸੇ ਅਨੁਸਾਰ ਢਾਲਿਆ ਤੇ ਤਦੇ ਸਾਧ ਸੰਗਤ ਇਹੋ ਜਿਹਾ ਮਾਹੌਲ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹ ਸਾਧ ਸੰਗਤ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਕਿਹਾ ਹੈ ਕਿ ਦਾਤਾ ਤੇਰੀ ਕਿਰਪਾ ਸੇ ਸਜੇ ਹਮ ਹੈ ਨਹੀਂ ਤੋ ਹੋ ਸੋ ਗਰੀਬ ਕਰੋੜ ਪਰੇ ਕਿ ਦਾਤਾ ਤੇਰੀ ਕਿਰਪਾ ਨਾਲ ਸੱਜੇ ਹੋਏ ਬੈਠੇ ਆ ਨਹੀਂ ਤੇ ਇਹੋ ਜਿਹੇ ਗਰੀਬ ਬੜੇ ਹੀ ਸੰਸਾਰ ਤੇ ਘੁੰਮ ਰਹੇ ਹਨ ਕਿਉਂਕਿ ਸਾਡੀਆਂ ਸ਼ਕਲਾਂ ਸੋਹਣੀਆਂ ਹਨ ਜਾਂ ਸਾਧ ਸੰਗਤ ਕੀ ਸਾਡੇ ਦੇ ਵਿੱਚ ਗੁਣ ਹੈ ਪਰ ਗੁਣ ਜਿਹੜਾ ਇਸਨੇ ਭਰ ਦਿੱਤਾ ਕਿ ਇਹ ਆਤਮਾ ਹੈ ਇਹ ਪਰਮਾਤਮਾ ਹੈ ਇਹ ਸਾਧ ਉਸਨੂੰ ਸਜਦੇ ਹੋ ਰਹੇ ਹਨ ਕੋਈ ਸਾਡੇ ਸਰੀਰ ਨੂੰ ਚੰਗੇ ਨੂੰ ਵੇਖ ਕੇ ਨਹੀਂ ਕੋਈ ਸਜਦੇ ਕਰਦਾ ਤੇ ਆਓ ਸਾਧ ਸੰਗਤ ਕਿਉਂਕਿ ਆਪ ਸਵੇਰੇ ਤੋਂ ਬੈਠੇ ਹੋਏ ਇਸ ਭਗਤੀ ਦਾ ਪੂਰਨ ਆਨੰਦ ਲੈ ਰਹੇ ਹੋ ਤੇ ਹੁਣ ਸਾਧ ਸੰਗਤ ਇਹੀ ਅਰਦਾਸ ਪ੍ਰਾਰਥਨਾ ਕਰੀਏ ਕਿ ਦਾਤਾਰ ਕਿਰਪਾ ਕਰੇ ਇਸੀ ਤਰ੍ਹਾਂ ਸੰਤਾਂ ਦਾ ਸੰਗ ਮਿਲਦਾ ਰਵੇ ਤਾਂ ਕਿ ਸਤਿਗੁਰੂ ਦੇ ਚਰਨਾਂ ਦਾ ਵੀ ਧਿਆਨ ਬਣਿਆ ਰਵੇ ਸਤਿਗੁਰੂ ਦੇ ਵੀ ਇੱਕ ਇੱਕ ਸ਼ਬਦ ਨੂੰ ਜਿਸਲੇ ਦੁਹਰਾਇਆ ਜਾਂਦਾ ਹੈ ਤੇ ਹਿਰਦੇ ਵਿੱਚ ਠੰਡਕ ਮਿਲਦੀ ਹੈ ਜਿਸ ਤਰ੍ਹਾਂ ਸਾਧ ਸੰਗਤ ਕੋਈ ਸਰਦੀ ਬਲਦੀ ਅੱਗ ਦੇ ਕੋਲੋਂ ਲੰਘੀਏ ਤੇ ਦੂਰੋਂ ਹੀ ਸੇਕ ਲੱਗਦਾ ਹੈ ਤੇ ਕਹਿੰਦੇ ਆ ਬੜੀ ਇਹ ਅੱਗ ਤੇਜ ਚੱਲ ਰਹੀ ਹੈ ਦੂਰੋਂ ਲੰਘਦੇ ਹੀ ਸੇਕ ਇਤਨਾ ਲੱਗ ਰਿਹਾ ਹੈ ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਤੇ ਅਗਿਆਨਤਾ ਦੀ ਅਗਨੀ ਦਾ ਸੇਕ ਹੀ ਸੇਕ ਹੈ ਪਰ ਜਿਸਲੇ ਸੰਤਾਂ ਦੀ ਸੰਗਤ ਵਿੱਚ ਇਸ ਨਾਮ ਸਰੋਵਰ ਵਿੱਚ ਬੈਠ ਜਾਂਦੇ ਹਾਂ ਤੇ ਠੰਡਕ ਹੀ ਠੰਡਕ ਮਿਲਦੀ ਹੈ ਤੇ ਆਓ ਸਾਧ ਸੰਗਤ ਇਸੀ ਤਰ੍ਹਾਂ ਹੀ ਸੰਸਾਰ ਤੇ ਇਹ ਠੰਡੀ ਵਰਤਾਉਂਦੇ ਰਹੀਏ ਤਾਂ ਕਿ ਸਾਧ ਸੰਗਤ ਹਰ ਆਉਣ ਵਾਲਾ ਪਹਿਲੂ ਹਰ ਆਉਣ ਵਾਲਾ ਸਮਾਂ ਇਸੀ ਤਰ੍ਹਾਂ ਹੀ ਸਾਧ ਸੰਗਤ ਪਰ ਉਪਕਾਰੀ ਬਣਿਆ ਰਹੇ ਉਹ ਸਾਧ ਸੰਗਤ ਤੇ ਸੁਖਦਾਈ ਇਹ ਸਮਾਂ ਜਿਹੜਾ ਹੈ ਇਹ ਵੀ ਬਣਿਆ ਰਹੇ ਸਤਸੰਗਤ ਜੀ ਧੰਨਵਾਦ।